दीपक जी स्वागत है तुहाडा, सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਇੱਥੋਂ ਸ਼ੁਰੂ ਕਰੀਏ। ਮਾਨ ਸਰਕਾਰ ਬੀਜੇਪੀ ਨੂੰ ਵੱਡਾ ਕਰ ਰਹੀ ਹੈ ਜਾਂ ਫਿਰ ਬੀਜੇਪੀ ਨੂੰ ਚੁਣੌਤੀ ਦੇ ਰਹੀ ਹੈ, ਚੱਲ ਕੀ ਰਿਹਾ ਜੀ?
ਅੱਜ ਪੂਰਾ ਦਿਨ ਜੋ ਕੁਛ ਪੰਜਾਬ 'ਚ ਵਾਪਰਿਆ ਉਸ ਨੇ ਇੱਕ ਨਵੇਂ ਸਵਾਲ ਨੂੰ ਜਨਮ ਦਿੱਤਾ। ਵੈਸੇ ਪਿਛਲੇ 2-3 ਦਿਨ ਤੋਂ ਪੰਜਾਬ ਸਰਕਾਰ ਵੱਲੋਂ ਆਪਣੇ ਅਫਸਰ ਅਧਿਕਾਰੀਆਂ ਰਾਹੀਂ ਇਹ ਪਹਿਲਕਦਮੀ ਕੀਤੀ ਜਾ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ, ਵਰਕਰ, ਉਹਨਾਂ ਦੇ ਸਮਰਥਕ ਪੰਜਾਬ ਦੇ ਪਿੰਡਾਂ 'ਚ ਜੋ ਚੇਤਨਾ ਕੈਂਪ ਜੀ, ਟ੍ਰੇਨਿੰਗ ਕੈਂਪ ਜੀ, ਹੈ ਕੇਂਦਰੀ ਯੋਜਨਾਵਾਂ ਨੂੰ ਫੈਲਾਉਣ ਦੇ ਜੋ ਕੈਂਪ ਲਾ ਰਹੇ ਨੇ ਜੀ, ਉਹਨਾਂ 'ਤੇ ਰੋਕ ਲਾਈ ਜਾਵੇ। ਸੋ ਅਫਸਰ ਅਧਿਕਾਰੀ ਤਾਂ ਫਿਰ ਹੁਕਮ ਦੇ ਸਕਦੇ ਹੁੰਦੇ ਨੇ ਜੀ, ਮਤਲਬ ਡੀਸੀ ਨੂੰ ਹੁਕਮ ਚੱਲ ਜੂ, ਡੀਸੀ ਥੱਲੇ ਏਡੀਸੀ ਨੂੰ ਕਹਿ ਦੂ, ਏਡੀਸੀ ਐਸਡੀਐਮ ਨੂੰ ਕਹਿ ਦੂ, ਐਸਡੀਐਮ ਥੱਲੇ ਬਲਾਕ ਅਫਸਰਾਂ ਨੂੰ ਕਹਿ ਦੂ, ਪੰਚਾਇਤ ਅਫਸਰਾਂ ਨੂੰ ਚਲੇ ਜਾਓ ਜੀ, ਸਰਪੰਚਾਂ ਨੂੰ ਚਲੇ ਜਾਓ ਜੀ। ਪਰ ਜਦੋਂ ਪਾਰਟੀ ਦੇ ਪ੍ਰੋਗਰਾਮ ਹੋਊਗਾ ਫਿਰ ਸਰਪੰਚਾਂ ਦੇ ਰੁਕੇ ਥੋੜ੍ਹਾ ਰੁਕੂਗਾ ਜੀ,
ਜੀ
ਜਾਂ ਅਧਿਕਾਰੀਆਂ ਦੇ ਫੋਨ 'ਤੇ ਥੋੜ੍ਹਾ ਰੁਕੂਗਾ। ਫਿਰ ਇਸ ਤੋਂ ਅਗਾਂਹ ਫਿਰ ਪੰਜਾਬ ਸਰਕਾਰ ਨੇ ਆਪਣੀ ਉਹ ਸ਼ਕਤੀ ਵਰਤੀ ਜਿਹਦੀ ਜਿਹੜੀ ਉਹਨੂੰ ਲੱਗਦੀ ਹੈ ਕਿ ਸਭ ਤੋਂ ਵੱਧ ਵਰਤੋਂ ਸਾਨੂੰ ਕਰਨੀ ਆਉਂਦੀ ਹੈ, ਉਹ ਹੈ ਪੁਲਿਸ। ਫਿਰ ਅੱਜ ਪੁਲਿਸ ਰਾਹੀਂ ਬੀਜੇਪੀ ਦੇ ਕਈ ਲੀਡਰ ਚੱਕੇ ਜੀ ਪੰਜਾਬ 'ਚੋਂ,
ਜੀ
ਤੇ ਕਿਸੇ ਨੂੰ ਥਾਣੇ ਲੈ ਗਏ, ਕਿਸੇ ਨੂੰ ਗੱਡੀ 'ਚ ਬਿਠਾ ਲਿਆ, ਕਿਸੇ ਨੂੰ ਘਰੇ ਨਜ਼ਰਬੰਦ ਕਰ ਲਿਆ। ਹੁਣ ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ ਵਿਜੇ ਜੀ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਨਾ, ਉਸ ਨੁਕਤੇ ਤੋਂ ਆਉਣ ਤੋਂ ਪਹਿਲਾਂ ਦੇ 2-3 ਪਹਿਲੂ ਸਮਝਣ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਦੋ ਤਰੀਕਿਆਂ ਨਾਲ ਦਾਖਲ ਹੋਣ ਦੀ ਤਿਆਰੀ 'ਚ ਹੈ। ਇੱਕ ਤਰੀਕਾ ਉਹਨਾਂ ਦਾ ਇਹ ਹੈ ਕਿ ਅਸੀਂ ਇਸ ਵਾਰ ਕਿਸੇ ਨਾਲ ਨਾ ਆਈਏ,
ਜੀ
ਸਿੱਧੇ ਆਈਏ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹਨਾਂ ਨੇ ਜੱਟਾਂ ਨੂੰ ਇੱਕ ਪਾਸੇ ਕਰਕੇ ਵੀ ਇਸ ਨੀਤੀ 'ਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਦੂਜਾ, ਉਹਨਾਂ ਨੂੰ ਲੱਗਦਾ ਕਿ ਸਿੱਖੀ ਤੋਂ ਬਿਨਾਂ ਜੇ ਪੈਰ ਤਰਾ ਨਹੀਂ ਤਾਂ ਫਿਰ ਪਿੰਡਾਂ 'ਚ ਜਾਣ ਲਈ ਜੱਟ ਕਿਸਾਨੀ ਨਾਲ ਵੀ ਜਾਣਾ ਪੈਣਾ, ਕਿਉਂਕਿ ਇੱਥੇ ਦਾ ਜੱਟ ਸਿੱਖ ਵੀ ਹੈ। ਸੋ ਇਸ ਨਾਤੇ ਫਿਰ ਉਹ ਕਿਸੇ ਨਾ ਕਿਸੇ ਪੰਥਕ ਧਿਰ ਨਾਲ ਸਮਝੌਤੇ ਦੀ ਵੀ ਉਮੀਦ ਕਰਦੇ ਨੇ, ਦੋਵਾਂ 'ਚੋਂ ਕਿਹੜੇ ਅਕਾਲੀ ਦਲ ਨਾਲ।
ਜੀ
ਪਰ ਇਹ ਸਭ ਦੇ ਦਰਮਿਆਨ ਬੀਜੇਪੀ ਦੀ ਆਪਣੀ ਲੀਡਰਸ਼ਿਪ ਨੇ ਇੱਕ ਰਣਨੀਤੀ ਘੜੀ ਤੇ 3 ਤਰ੍ਹਾਂ ਦੀਆਂ ਟੀਮਾਂ ਬਣਾਈਆਂ। ਪਹਿਲੀ ਟੀਮ ਉਹ ਜਿਹੜੀ ਪਿੰਡ ਪਿੰਡ ਜਾਂਦੀ ਹੈ, ਸ਼ਹਿਰ ਸ਼ਹਿਰ ਜਾਂਦੀ ਹੈ, ਗਲੀ ਮੁਹੱਲੇ ਜਾਂਦੀ ਹੈ, ਘਰ ਘਰ ਜਾਂਦੀ ਹੈ, ਤੇ ਇੱਕ ਡਾਟਾ ਇਕੱਠਾ ਕਰਦੀ ਹੈ ਜੀ ਕਿ ਤੁਹਾਡੇ ਲਈ ਕੇਂਦਰ ਸਰਕਾਰ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਆਹ 15-20-25 ਜਿੰਨੀਆਂ ਵੀ ਯੋਜਨਾਵਾਂ ਹੈਗੀਆਂ ਉਹ ਚਲਾਈਆਂ ਨੇ ਜੀ, ਤੁਸੀਂ ਇਹ 'ਚੋਂ ਕਿਹੜੀ ਕੈਟਾਗਰੀਆਂ 'ਚ ਆਉਂਦੇ ਹੋ ਜੀ, ਫਿਰ ਜਿਹੜੀ ਜਿਹੜੀ 'ਚ ਆਉਂਦੇ ਹੋ ਜੀ ਤੁਸੀਂ ਉਹਨੂੰ, ਤੁਹਾਨੂੰ ਇਹ ਸਹੂਲਤ ਮਿਲਦੀ ਹੈ? ਜੇ ਤਾਂ ਤੁਸੀਂ ਉਹ ਸਹੂਲਤ ਲੈ ਰਹੇ ਹੋ ਉਸ ਯੋਜਨਾ ਤਹਿਤ, ਫਿਰ ਤਾਂ ਤੁਹਾਡਾ ਖਾਨਾ ਟਿੱਕ ਹੋ ਜਾਣਾ ਕਿ ਤੁਸੀਂ ਇਹ ਯੋਜਨਾ 'ਚ ਹੈਗੇ ਹੋ। ਜੇ ਤੁਸੀਂ ਨਹੀਂ ਲੈ ਰਹੇ ਫਿਰ ਤੁਹਾਡਾ ਨਾਮ ਉਸ ਲਿਸਟ 'ਚ ਆ ਜਾਣਾ ਕਿ ਤੁਸੀਂ ਨਹੀਂ ਲੈ ਰਹੇ।
ਜੀ
ਫਿਰ ਬੀ ਟੀਮ ਆਊਗੀ ਉਹਨਾਂ ਘਰਾਂ 'ਚ ਜਿਹੜੇ ਘਰ ਇਹ ਯੋਜਨਾਵਾਂ ਦਾ ਲਾਭ ਲੈ ਰਹੇ ਨੇ, ਫਿਰ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਇਆ ਜਾਂਦਾ ਕਿ ਯੋਜਨਾਵਾਂ ਭਗਵੰਤ ਮਾਨ ਨਹੀਂ ਤੁਹਾਡੇ ਘਰੇ ਭੇਜ ਰਿਹਾ, ਤਾਂ ਨਰਿੰਦਰ ਮੋਦੀ ਜੀ ਭੇਜ ਰਹੇ ਨੇ।
ਜੀ
ਇਹ 'ਚ ਸੂਬਾ ਸਰਕਾਰ ਦਾ ਕੋਈ ਹੱਥ ਨਹੀਂ, ਇਹ ਤਾਂ ਕੇਂਦਰ ਸਰਕਾਰ ਦਾ ਹੱਥ ਹੈ, ਤਾਂ ਕਿ ਤੁਹਾਨੂੰ ਵੋਟ ਪਾਉਣ ਲੱਗੇ ਚੇਤੇ ਰਹੇ ਕਿ ਜੀ ਇਹ ਯੋਜਨਾ ਮੈਨੂੰ ਮੋਦੀ ਨੇ ਦਿੱਤੀ ਹੈ। ਮਤਲਬ ਕੇਂਦਰ ਸਰਕਾਰ ਤੇ ਸੂਬੇ ਸਰਕਾਰ ਦਾ ਜ਼ਿਕਰ ਨਹੀਂ ਹੁੰਦਾ, ਉੱਥੇ ਵਿਅਕਤੀਆਂ ਦਾ, ਪਾਰਟੀਆਂ ਦਾ ਜ਼ਿਕਰ ਹੋ ਰਿਹਾ, ਤਾਂ ਕਿ ਵੋਟ ਪੱਕੀ ਹੋ ਜਾਵੇ। ਫਿਰ ਇੱਕ ਟੀਮ ਤੀਸਰੀ ਆਉਂਦੀ ਹੈ, ਤੀਸਰੀ ਟੀਮ ਦਾ ਕੰਮ ਹੈ ਉਹਨਾਂ ਘਰਾਂ 'ਚ ਜਾਣ ਦਾ ਜਿਨ੍ਹਾਂ ਦੇ ਨਾਮ ਉਸ ਸੂਚੀ 'ਚ ਨੇ ਜਿਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ, ਪਰ ਉਹ ਯੋਜਨਾਵਾਂ ਦੇ ਹੱਕਦਾਰ ਨੇ। ਫਿਰ ਉਹਨਾਂ ਨੂੰ ਉਹਨਾਂ ਯੋਜਨਾਵਾਂ ਦੇ ਲਈ ਫਾਰਮ ਭਰਾਏ ਜਾਂਦੇ ਨੇ, ਜੇ ਆਨਲਾਈਨ ਕੋਈ ਪ੍ਰਕਿਰਿਆ ਉਹ ਪੂਰੀ ਕਰਾਈ ਜਾਂਦੀ ਹੈ, ਉਹਨਾਂ ਦੀ ਕੋਈ ਫੀਸ ਜਾਣੀ ਹੈ ਉਹ ਵੀ ਪੱਲਿਓਂ ਭਰੀ ਜਾਂਦੀ ਹੈ ਲੀਡਰਾਂ ਵੱਲੋਂ, ਤੇ ਉਹਨਾਂ ਨੂੰ ਉਹਦੇ ਲਾਭਪਾਤਰੀ ਬਣਾਇਆ ਜਾਂਦਾ। ਹੁਣ ਇਸ ਗੱਲ ਨੇ ਕਹਿੰਦੇ ਜੀ ਭਗਵੰਤ ਮਾਨ ਸਰਕਾਰ ਨੂੰ ਫਿਕਰ 'ਚ ਪਾਤਾ ਕਿ ਵੀ ਪਿੰਡਾਂ 'ਚ ਤਾਂ ਸਾਰੇ ਇਹਨਾਂ ਨਾਲ ਤੁਰ ਪੈਣਗੇ, ਕਿਉਂਕਿ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਬੀਜੇਪੀ ਇੱਕ ਨੀਤੀ ਤਹਿਤ ਪੰਜਾਬ ਚੱਲ ਰਹੀ ਹੈ ਕਿ ਪੰਜਾਬ ਦਾ ਹਿੰਦੂ, ਪੰਜਾਬ ਦਾ ਦਲਿਤ, ਪੰਜਾਬ ਦਾ SC BC ਭਾਈਚਾਰਾ, ਕਮਜ਼ੋਰ ਵਰਗ, ਉਹਨਾਂ ਦੇ ਟਾਰਗੇਟ, ਸੋ ਉਸੇ ਟਾਰਗੇਟ 'ਚ ਅੱਗੇ ਵਧਦੇ ਹੋਏ ਹਾਂ। ਆਰਥਿਕ ਤੌਰ 'ਤੇ ਕਮਜ਼ੋਰ ਵਰਗ, ਚਾਹੇ ਉਹ ਜਰਨਲ 'ਚੋਂ ਹੈ, ਚਾਹੇ ਉਹ ਮਤਲਬ ਕਿ SC BC ਭਾਈਚਾਰੇ 'ਚੋਂ ਆਉਂਦਾ, ਚਾਹੇ ਉਹ ਛੋਟਾ ਕਿਸਾਨ ਹੈ, ਚਾਹੇ ਉਹ ਮਜ਼ਦੂਰ ਹੈ, ਉਹਨਾਂ ਦੇ ਘਰਾਂ ਨੂੰ ਟਾਰਗੇਟ ਕਰਕੇ ਇਹ ਕੈਂਪ ਮੁਹਿੰਮ ਪੂਰੇ ਪੰਜਾਬ 'ਚ ਚਲਾਈ ਗਈ।
ਜੀ
ਤੇ ਇਹ ਤੋਂ ਜਦੋਂ ਆਮ ਆਦਮੀ ਪਾਰਟੀ ਨੂੰ ਫਿਕਰ ਹੋਇਆ ਤੇ ਇਹਨਾਂ ਨੂੰ ਰੋਕਣ ਦੇ ਲਈ ਮਤਲਬ ਸਿੱਧਾ ਤਰੀਕਾ ਪੁਲਿਸ ਵਾਲਾ ਅਪਣਾਇਆ ਵਿਜੇ ਜੀ, ਸੰਵਿਧਾਨਕ ਤੌਰ 'ਤੇ ਵੀ ਤੇ ਪਾਰਟੀ ਪੱਧਰ ਦੇ ਤੌਰ 'ਤੇ ਵੀ ਇਸ ਨੂੰ ਤੁਸੀਂ ਇਹਦਾ ਰੋਕ ਨਹੀਂ ਸਕਦੇ, ਗਲਤ ਹੈ।
ਜੀ
ਜੇਕਰ ਕੇਂਦਰੀ ਯੋਜਨਾਵਾਂ ਨੇ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਯੋਜਨਾਵਾਂ ਨੂੰ ਲੋਕਾਂ ਤੱਕ ਲੈ ਕੇ ਜਾਵੇ। ਉੱਥੇ ਅਸੀਂ ਨਹੀਂ ਕਹਿੰਦੇ ਤੁਸੀਂ ਉਹਨਾਂ ਦਾ ਗੋਗਾ ਗਾਓ, ਅਸੀਂ ਨਹੀਂ ਕਹਿੰਦੇ ਤੁਸੀਂ ਆਪਣਾ ਗਾਓ, ਪਰ ਜਿਹੜੀ ਯੋਜਨਾਵਾਂ ਲੋਕਾਂ ਲਈ ਸਰਕਾਰ ਨੇ ਬਣਾਈਆਂ ਨੇ, ਉਹ ਕਿਸੇ ਵੀ ਸਰਕਾਰ ਦੀਆਂ ਨੇ, ਸਵਾਲ ਇਹ ਨਹੀਂ ਹੈਗਾ ਕਿ ਤੁਸੀਂ ਮੋਦੀ ਦਾ ਨਾਂ ਲੈਣਾ ਜਾਂ ਆਪਣਾ ਨਾਂ ਲੈਣਾ, ਸਰਕਾਰੀ ਯੋਜਨਾਵਾਂ ਲੋਕਾਂ ਨੂੰ ਮਿਲਣੀ ਚਾਹੀਦੀ, ਉਹਦਾ ਹੱਕ ਬਣਦਾ।
ਜੀ
ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਪਣੀਆਂ ਯੋਜਨਾਵਾਂ ਵੀ ਲੈ ਕੇ ਜਾਓ, ਕੇਂਦਰ ਵਾਲੀ ਵੀ ਲੈ ਕੇ ਜਾਓ। ਜੇ ਤੁਸੀਂ ਨਹੀਂ ਲੈ ਕੇ ਜਾ ਰਹੇ ਤਾਂ ਤੁਸੀਂ ਮੌਕਾ ਦਿੱਤਾ ਨਾ ਕਿ ਬੀਜੇਪੀ ਨੂੰ ਇਹ ਨੁਕਤਾ ਫੜਨ ਦਾ ਕਿ ਵੀ ਆਹ ਯੋਜਨਾਵਾਂ ਤੋਂ ਲੋਕ ਵਾਂਝੇ ਨੇ, ਆਪਾਂ ਲੈ ਚੱਲੀਏ। ਹੁਣ ਤੁਹਾਨੂੰ ਫਿਕਰ ਪੈ ਗਿਆ ਕਿ ਜੀ ਕਿਤੇ ਵੋਟ ਬੈਂਕ ਪੱਕੀ ਨਾ ਹੋ ਜਾਵੇ, ਫਿਰ ਤੁਸੀਂ ਪੁਲਿਸ ਨਾਲ ਰੋਕਣ ਜਾ ਰਹੇ ਹੋ। ਹੁਣ ਇਸ ਤਰੀਕੇ ਕਰਨ ਨਾਲ ਅੱਜ ਕਦੇ ਮਨਪ੍ਰੀਤ ਬਾਦਲ ਹੋਰੀ ਜਾ ਰਹੇ ਨੇ ਆਪਣੇ ਲੀਡਰਾਂ ਨੂੰ ਛਡਾਉਣ ਲਈ, ਕਦੇ ਕੁਝ ਲੀਡਰ ਬਿਆਨ ਕਰ ਰਹੇ ਨੇ। ਸੁਨੀਲ ਜਾਖੜ ਨੇ ਚੈਲੰਜ ਕਰਤਾ ਭਗਵੰਤ ਮਾਨ ਨੂੰ ਕਿ ਸਵੇਰੇ ਮੈਂ ਲਾਊਂਗਾ ਕੈਂਪ, ਤੂੰ ਮੈਨੂੰ ਗ੍ਰਿਫਤਾਰ ਕਰਕੇ ਦਿਖਾ। ਅਸ਼ਵਨੀ ਸ਼ਰਮਾ ਅੱਜ ਵਫ਼ਦ ਲੈ ਕੇ ਰਾਜਪਾਲ ਕੋਲ ਪਹੁੰਚ ਗਏ। ਸੋ ਪੂਰਾ ਦਿਨ ਅੱਜ ਹਲਾਲਾ ਮੱਚੀ ਰਹੀ, ਕੱਲ੍ਹ ਤੋਂ ਲੈ ਕੇ ਅੱਜ ਦਾ ਦਿਨ ਇਸ ਤਰੀਕੇ ਨਾਲ ਸਾਹਮਣੇ ਆਇਆ। ਹੁਣ ਇਹ ਤਾਂ ਹੈ ਜੀ ਜੋ ਅੱਜ ਨੰਗੀ ਅੱਖ ਨਾਲ ਪੰਜਾਬ ਨੇ ਦੇਖਿਆ, ਪਰ ਕੀ ਇਹ ਤੋਂ ਬਿਨਾਂ ਵੀ ਕੁਛ ਹੈ? ਪੰਜਾਬ ਦੇ ਵਿੱਚ ਜਿਹੜੇ ਸਿਆਸੀ ਪੰਡਿਤ ਨੇ, ਜਿਹੜੇ ਰਾਜਨੀਤਿਕ ਮਾਹਰ ਨੇ, ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਬੀਜੇਪੀ ਪੰਜਾਬ 'ਚ ਪੈਰ ਧਰਾ ਲਈ ਥਾਂ ਲੱਭਦੀ ਫਿਰਦੀ ਹੈ। ਬੀਜੇਪੀ ਅਜੇ ਪੱਕੇ ਪੈਰੀ ਨਹੀਂ ਹੋ ਰਹੀ, ਉਹਦੇ ਲਈ ਉਹ ਕੋਈ ਤਰੀਕਾ ਅਪਣਾ ਰਹੀ ਹੈ। ਪਰ ਇੱਥੇ ਮੁਕਾਬਲੇ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਹੈਗੀ ਹੈ। ਮਤਲਬ ਕੱਲ੍ਹ ਤੱਕ ਜਿਹੜੇ ਇਹ ਮੰਨ ਕੇ ਚੱਲ ਰਹੇ ਸੀਗੇ ਵੀ ਕਿ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੋਊਗਾ, ਉਸ ਨੂੰ ਬੀਜੇਪੀ ਤਕੋਣਾ ਬਣਾ ਸਕਦੀ ਹੈ, ਤੇ ਜੇ ਅਕਾਲੀਆਂ ਚੋਂ ਕੋਈ ਕਾਇਮ ਹੋ ਗਈ ਕੋਈ ਮਿੱਤਰ ਤਾਂ ਚੁਕਾਉਣਾ ਵੀ ਹੋ ਸਕਦਾ ਹੈ।
ਜੀ,
ਪਰ ਅੱਜ ਇੰਜ ਲੱਗਿਆ ਪੂਰੇ 2 ਦਿਨਾਂ ਦੀ ਕਾਰਵਾਈ ਚੋਂ ਕਿ ਜਿਵੇਂ ਆਮ ਆਦਮੀ ਪਾਰਟੀ ਇਹ ਚਾਹੁੰਦੀ ਹੈ ਕਿ ਮੁਕਾਬਲਾ ਆਪ ਬਨਾਮ ਬੀਜੇਪੀ ਹੋਵੇ। ਕੀ ਇਹ ਸਿਆਸੀ ਖੇਡ ਤਾਂ ਨੀਗਾ ਜੀ
ਜੀ
ਕਿ ਜੇ ਮੇਰੇ ਵਾਲਾ ਗਰਾਊਂਡ ਖਾਲੀ ਹੋ ਰਿਹਾ ਤਾਂ ਮੈਂ ਤੇਰੇ ਲਈ ਸਪੇਸ ਛੱਡ ਦੇਣਾ? ਜੇ ਗੁਜਰਾਤ ਦੇ ਵਿੱਚ ਬੀਜੇਪੀ ਦੁਬਾਰਾ ਜਿੱਤਦੀ ਹੈ ਕਹਿੰਦੇ ਉਹਦੇ ਵਿੱਚ ਯੋਗਦਾਨ ਹੈ ਜੀ ਆਮ ਆਦਮੀ ਪਾਰਟੀ ਦਾ, ਜੇ ਹਰਿਆਣਾ 'ਚ ਦੁਬਾਰਾ ਜਿੱਤਦੀ ਹੈ ਬੀਜੇਪੀ ਤਾਂ ਕਹਿੰਦੇ ਉਹ 'ਚ ਯੋਗਦਾਨ ਹੈ ਜੀ ਆਮ ਆਦਮੀ ਪਾਰਟੀ ਦਾ। ਕੀ ਹੁਣ ਦਿੱਲੀ ਦੇ ਵਿੱਚ ਵੀ ਕਹਿੰਦੇ ਜੀ ਜਦੋਂ ਤੱਕ ਕੇਜਰੀਵਾਲ ਸੂਟ ਕੀਤਾ ਤਦ ਰੱਖਿਆ, ਜਦੋਂ ਲੋੜ ਪਈ ਹਟਾ ਲਿਆ? ਕੀ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਜੀ ਅਸੀਂ ਜਾ ਰਹੇ ਹਾਂ ਤਾਂ ਬੀਜੇਪੀ ਲਈ ਰਾਹ ਪੱਧਰਾ ਕਰਦੀ? ਜਿਹੜੇ ਲੋਕ ਸਵਾਲ ਖੜੇ ਕਰਦੇ ਨੇ ਕਿ ਬੀ ਟੀਮ ਹੈ, ਕੀ ਉਹ ਕੰਮ ਦਰੁਸਤ ਹੈ ਜੀ? ਫਿਰ
ਜੀ
ਕੀ ਇਸ ਤਰੀਕੇ ਕਾਰ ਨਾਲ ਤੁਸੀਂ ਬੀਜੇਪੀ ਨੂੰ ਬੜਾ ਤਾਂ ਨਹੀਂ ਕਰ ਰਹੇ? ਆਪ ਉਹਦਾ ਪ੍ਰਚਾਰ ਤਾਂ ਨਹੀਂ ਕਰ ਰਹੇ? ਆਪ ਇਹ ਤਾਂ ਨਹੀਂ ਉਸਨੂੰ ਰਾਹ ਪੱਧਰਾ ਕਰਕੇ ਦੇ ਰਹੇ? ਇਹ ਰਾਜਨੀਤਿਕ ਤੌਰ ਦੇ ਉੱਤੇ ਸਵਾਲ ਖੜਾ ਹੋ ਗਿਆ
ਜੀ।
ਕੁਝ ਤਰ੍ਹਾਂ ਕਹਿੰਦੀਆਂ ਵੀ ਕੇਜਰੀਵਾਲ ਆਪਣੀ ਗ੍ਰਿਫਤਾਰੀ ਬਚਾਉਣ ਲਈ, ਆਪਣੇ ਕੇਸ ਬਚਾਉਣ ਲਈ ਇਸ ਹੱਦ ਤੱਕ ਚਲਾ ਗਿਆ ਕਿ ਪੰਜਾਬ ਨੂੰ ਦਾਅ ਤੇ ਲਾਤਾ। ਕੁਝ ਕਹਿੰਦੇ ਭਗਵੰਤ ਮਾਨ ਦੀ ਬਾਂਹ ਮਰੋੜ ਲਈ ਜੀ ਕੇਂਦਰ ਨੇ, ਕੁਝ ਕਹਿੰਦੇ ਵੀ ਭਗਵੰਤ ਮਾਨ ਆਪਣੀ ਸੇਫ ਗੇਮ ਖੇਡ ਰਿਹਾ ਕਿ ਜੇ ਮੈਂ ਅਗਲੇ ਸਾਲਾਂ 'ਚ ਵੀ ਰਾਜਨੀਤੀ ਕਰਨੀ ਹੈ ਜੇ ਇੱਧਰੋਂ ਮੁੱਕ ਗਈ ਤਾਂ ਉੱਧਰ ਸ਼ੁਰੂ ਕਰ ਲੂੰਗਾ। ਜੋ ਮਰਜ਼ੀ ਹੋਵੇ, ਜਿੰਨੇ ਮੂੰਹ ਹੁਣ ਉਨੀਆਂ ਗੱਲਾਂ ਨੇ, ਪਰ ਅੱਜ ਦੀ ਇਹ ਕਾਰਵਾਈ ਜਿੱਥੇ ਟਕਰਾਅ ਦੀ ਰਾਜਨੀਤੀ 2027 ਲਈ ਪੈਦਾ ਹੁੰਦੀ ਦਿਖ ਰਹੀ ਆ, ਉੱਥੇ ਕਿਤੇ ਨਾ ਕਿਤੇ ਇਹ ਵੀ ਦਿਖਣ ਲੱਗਿਆ ਕਿ ਕਿਤੇ ਇਹ ਤਾਂ ਨਹੀਂ ਗਾ ਕਿ ਆਪਾਂ ਹੀ ਦੋਵੇਂ ਪਲੇਅਰ ਖੇਡਦੇ ਨਜ਼ਰ ਆਈਏ, ਤੀਆ ਚੌਥਾ ਕੋਈ ਮੈਦਾਨ 'ਚ ਨਾ ਆਵੇ, ਉੱਧਰ ਨੂੰ ਤਾਂ ਨਹੀਂ ਖੇਡ ਕੋਈ ਸਿਆਸੀ ਲੁਕਵਾਂ ਏਜੰਡਾ ਤਾਂ ਨਹੀਂ ਇਹਦੀ ਵੀ ਚਰਚਾ ਹੋਊਗਾ ਜੀ।
ਅੱਛਾ ਦੀਪਕ ਜੀ, ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾ ਸਕਦਾ?
ਬਿਲਕੁਲ ਜੀ, ਇਹ ਸਵਾਲ ਬਹੁਤ ਗੰਭੀਰ ਹੈ ਤੇ ਇਹਦੇ ਮਾਇਨੇ ਬੜੇ ਡੂੰਘੇ ਨੇ, ਕਿਉਂਕਿ ਬਾਦਲ ਧਿਰ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ ਨਵੇਂ ਅਕਾਲੀ ਦਲ ਨੂੰ ਘੇਰਨ ਦਾ। ਔਰ ਆਪਾਂ ਪਹਿਲੇ ਦਿਨ ਤੋਂ ਹੀ, ਜਿੱਦਣ ਤੋਂ ਹੀ ਹੋਣ ਚਾਹੇ ਉਦਣ ਤੋਂ ਹੀ ਗੱਲ ਕਰਦੇ ਆਏ ਹਾਂ ਕਿ ਮੈਨੂੰ ਲੱਗਦਾ ਉਹਨੂੰ ਪੰਜਾਬ ਦੇ ਮੁੱਦੇ, ਪੰਥ ਦੇ ਮੁੱਦੇ, ਸਿੱਖ ਮਸਲੇ ਸਾਰੇ ਪਿੱਛੇ ਰਹਿ ਜਾਣੇ, ਆਪਸੀ ਟਕਰਾਅ ਵੱਡਾ ਹੋ ਜਾਣਾ। ਅੱਜ ਬਾਦਲ ਧਿਰ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਈ ਗਿਆਨੀ ਹਰਪ੍ਰੀਤ ਸਿੰਘ ਤਾਂ ਸੁਧਾਰ ਲਹਿਰ ਵਾਲਿਆਂ ਨਾਲ ਮੀਟਿੰਗਾਂ ਕਰਦੇ ਸੀ ਤੇ ਉਹ ਜਥੇਦਾਰ ਹੁੰਦਿਆਂ ਮੀਟਿੰਗਾਂ ਕਿਵੇਂ ਕਰ ਗਏ? ਇਸ ਲਈ ਉਹ ਤਾਂ ਉਹਨਾਂ ਦੇ ਕੰਨੀ ਖੇਡਦੇ ਸੀਗੇ, ਇਸ ਲਈ ਜੀ ਉਹਨਾਂ ਨੇ ਠੀਕ ਨਹੀਂ ਕੀਤਾ, ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਸਾਹਮਣੇ ਆਉਣਾ ਚਾਹੀਦਾ। ਹੁਣ ਉਹ ਇਸ ਦਾ ਬੇਸ ਕੀ ਬਣਾਉਂਦੇ, ਇਹਦਾ ਉਹ ਪੱਖ ਕੀ ਰੱਖਦੇ? ਉਹ ਰੱਖਦੇ ਆ ਕਿ ਸੰਤ ਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਪਣੀ ਤਕਰੀਰ 'ਚ ਗੱਲ ਕਹੀ ਕਿ ਸੁਧਾਰ ਲਹਿਰ ਦਾ ਨਾਮ ਮਨਪ੍ਰੀਤ ਯਾਲੀ ਨੇ ਸੁਝਾਇਆ ਹੈ ਤੇ ਢੀਂਡਸਿਆਂ ਦੇ ਘਰੇ ਮੀਟਿੰਗ ਸੀ, ਹੈ ਅਸੀਂ ਜੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਿਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਜੀ ਸੁਧਾਰ ਲਹਿਰ ਦੀ ਅਗਵਾਈ ਕਰੋ, ਤੇ ਅੱਜ ਜੀ ਉਹ ਇੱਛਾ ਪੂਰੀ ਹੋ ਗਈ, ਅੱਜ ਉਹਨੂੰ ਫਲ ਲੱਗ ਗਿਆ। ਦੇਖੋ ਜੀ ਲੌਂਗੋਵਾਲ ਦੀ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਡੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਇਸ ਨੁਕਤੇ ਨੂੰ ਆਧਾਰ ਬਣਾ ਕੇ ਦਲਜੀਤ ਸਿੰਘ ਚੀਮਾ ਹੈ ਨਾ, ਮਹੇਸ਼ਿੰਦਰ ਗਰੇਵਾਲ, SGPC ਮੈਂਬਰ ਚਾਵਲਾ, ਯੂਥ ਅਕਾਲੀ ਦਲ ਬਾਦਲ ਦਾ ਲੀਡਰ ਪ੍ਰਧਾਨ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਜੀ ਆਹ ਦੇਖੋ ਕਿ ਚੰਦੂ ਮਾਜਰੇ ਨੇ ਸੱਚ ਦੱਸਤਾ ਕਿ ਤਾਂ ਸੁਧਾਰ ਲਹਿਰ ਨਾਲ ਮੀਟਿੰਗਾਂ ਕਰਦੇ ਸੀ। ਬਿਲਕੁਲ, ਜੇ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਹੁੰਦਿਆਂ ਇੰਜ ਰਾਜਨੀਤਿਕ ਬੈਠਕਾਂ ਕਰਦੇ ਨੇ ਫਿਰ ਤਾਂ ਸਵਾਲ ਵੱਡਾ। ਪਰ ਜਦੋਂ ਚੰਦੂ ਮਾਜਰੇ ਹੋਰਾਂ ਦੀ ਉਹ ਗੱਲ ਸੁਣਦੇ ਆ ਜਿਹਦੇ ਆਧਾਰ ਤੇ ਅਕਾਲੀ ਦਲ ਬਾਦਲ ਤੇ ਸਵਾਲ ਖੜੇ ਕਰ ਰਿਹਾ, ਫਿਰ ਕਾਫੀ ਕੁਝ ਸਪਸ਼ਟ ਹੁੰਦਾ
ਜੀ।
ਚੰਦੂ ਮਾਜਰੇ ਦੀ ਪੂਰੀ ਤਕਰੀਰ ਦੇ ਵਿੱਚ ਇਹ ਗੱਲ ਪਈ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਪਹਿਲਾਂ ਕਾਰਜਕਾਰੀ ਜਥੇਦਾਰ ਤੋਂ ਹਟਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪਤੀ, ਫਿਰ ਦਮਦਮਾ ਸਾਹਿਬ ਤੋਂ ਵੀ ਹਟਾ ਦਿੱਤਾ ਗਿਆ, ਤੇ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਫਿਰ ਅਸੀਂ ਬੈਠਕ ਰੱਖੀ ਤੇ ਅਸੀਂ ਉਹਨਾਂ ਨੂੰ ਬੁਲਾਇਆ
ਜੀ।
ਉਸ ਬੈਠਕ ਦੇ ਵਿੱਚ ਮਤਲਬ ਉਹ ਵਾਰ ਵਾਰ ਸ਼ਬਦ ਸੁਧਾਰ ਲਹਿਰ ਵਰਤ ਰਹੇ ਨੇ, ਜਦੋਂ ਕਿ 2 ਦਸੰਬਰ ਨੂੰ ਸੁਧਾਰ ਲਹਿਰ ਦਾ ਭੋਗ ਪੈ ਜਾਂਦਾ, ਤੇ ਫਿਰ ਉਹ ਸੁਧਾਰ ਲਹਿਰ ਉਹਨਾਂ ਦੇ ਮੂੰਹ ਦੇ ਉੱਤੇ ਕਿਉਂ ਹੈ, ਜਵਾਨ ਦੇ ਉੱਤੇ ਕਿਉਂ ਹੈ, ਜਦੋਂ ਕਿ ਨਵਾਂ ਅਕਾਲੀ ਦਲ ਬਣ ਗਿਆ
ਜੀ।
ਫਿਰ ਇਹਦਾ ਮਤਲਬ ਉਹ ਇਸੇ ਨੂੰ ਉਧਾਰ ਬਣਾਉਂਦਾ ਬਾਦਲ ਦਲ ਕੇ ਦੇਖੋ ਜੀ ਸੁਧਾਰ ਲਹਿਰ ਦੀ ਮੀਟਿੰਗ 'ਚ ਗਏ ਨੇ। ਪਰ ਦੂਸਰੇ ਪਾਸੇ ਜਦੋਂ ਮੈਂ ਸਾਰੇ ਤੱਤ ਸੱਚ ਜਾਣਨ ਦੀ ਕੋਸ਼ਿਸ਼ ਕੀਤੀ, ਮੈਂ ਬਾਦਲ ਧਿਰ ਦੇ ਲੀਡਰਾਂ ਨਾਲ ਗੱਲ ਕੀਤੀ, ਮੈਂ ਜੀ ਤਰੀਕ ਤਾਂ ਦੱਸ ਦਿਓ ਜੀ ਇੱਥੇ ਤੱਕ ਆ ਗਏ, ਕਿਹੜੀ ਤਰੀਕ ਨੂੰ ਹੋਈ ਸੀ ਮੀਟਿੰਗ, ਤਰੀਕ ਤੋਂ ਕਿਨਾਰਾ ਕਰਦੇ ਨੇ। ਮੈਂ ਕਿਹਾ ਜੀ 2 ਦਸੰਬਰ ਨੂੰ ਤਾਂ ਸੁਧਾਰ ਲਹਿਰ ਦਾ ਭੋਗ ਪੈ ਗਿਆ ਸੀ, ਤੇ ਉਹ ਤਾਂ ਪ੍ਰੇਮ ਸਿੰਘ ਜਦੋਂ ਮੈਂ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਉਹਨਾਂ ਨੂੰ ਜਥੇਦਾਰੀ ਤੋਂ ਹਟਾਤਾ, ਉਹ ਤੋਂ ਬਾਅਦ ਫਿਰ ਤਾਂ ਉਹ ਆਜ਼ਾਦ ਸੀ, ਕਿਤੇ ਵੀ ਜਾ ਸਕਦੇ ਸੀ
ਜੀ।
ਨਹੀਂ ਜੀ, ਕਹਿੰਦੇ ਉਹ ਸੁਧਾਰ ਲਹਿਰ ਸ਼ਬਦ ਕਹਿ ਰਹੇ ਆ ਨਾ ਇਹਦਾ ਮਤਲਬ। ਫਿਰ ਮੈਂ ਦੂਸਰੇ ਪਾਸਿਓਂ ਕੋਸ਼ਿਸ਼ ਕੀਤੀ ਪਤਾ ਕਰਨ ਦੀ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਆਉਂਦੇ ਨੇ
ਜੀ।
ਜਨਵਰੀ ਮਹੀਨੇ ਤੱਕ ਆਉਂਦੇ ਆਉਂਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਜਾਂਦਾ, ਤੇ ਇਹ ਨਵੀਂ 5 ਮੈਂਬਰੀ ਕਮੇਟੀ ਆਪਣੀ ਭਰਤੀ ਪ੍ਰਕਿਰਿਆ ਵੱਲ ਵੱਧ ਰਹੀ ਹੁੰਦੀ ਹੈ। ਉਹ ਸਭ ਦੇ ਦਰਮਿਆਨ ਜੇਕਰ 5 ਮੈਂਬਰੀ ਕਮੇਟੀ ਜਦੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਦੀ ਹੈ, ਸਭ ਤੋਂ ਪਹਿਲੀ ਪਰਚੀ ਗਿਆਨੀ ਹਰਪ੍ਰੀਤ ਸਿੰਘ ਕਟਾਉਂਦੇ ਨੇ ਮੈਂਬਰਸ਼ਿਪ ਦੀ, ਤੇ ਉਸ ਸਮੇਂ ਤੱਕ ਉਹ ਜਥੇਦਾਰੀ ਤੋਂ ਲਾਂਭੇ ਸੀ।
ਜੀ।
ਤੇ ਜਿਹੜੀ ਬੈਠਕ ਦੀ ਗੱਲ ਆ ਰਹੀ ਹੈ, ਜੋ ਜਾਣਕਾਰੀ ਮੈਂ ਇਕੱਤਰ ਕੀਤੀ ਉਹਦੇ ਹਿਸਾਬ ਨਾਲ ਉਹ ਬੈਠਕ ਫਰਵਰੀ ਮਹੀਨੇ 'ਚ ਹੁੰਦੀ ਹੈ, ਫਰਵਰੀ 2025 'ਚ। ਇਹਦਾ ਮਤਲਬ ਸਿਰਫ ਤੇ ਸਿਰਫ ਨਵਾਂ ਅਕਾਲੀ ਦਲ ਟਾਰਗੇਟ, ਸਿਰਫ ਤੇ ਸਿਰਫ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਟਾਰਗੇਟ ਨੇ, ਨਹੀਂ, ਇਹ ਵੱਡਾ ਸਿਆਸੀ ਦਾ ਹੈ
ਜੀ।
ਸਿਆਸੀ ਦਾ ਇਹ ਹੈ ਕਿ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੁੰਦਿਆਂ ਇੱਧਰ ਆਏ ਨੇ, ਇਹਦਾ ਮਤਲਬ 2 ਦਸੰਬਰ ਦੇ ਫੈਸਲੇ ਉਹਨਾਂ ਨੇ ਸੁਧਾਰ ਲਹਿਰ ਦੇ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਕੀਤੇ ਨੇ, ਇਸ ਲਈ 2 ਦਸੰਬਰ ਦਾ ਹੁਕਮਨਾਮਾ ਰੱਦ ਹੋਵੇ। ਉਹ 2 ਦਸੰਬਰ ਦੇ ਹੁਕਮਨਾਮੇ ਨੂੰ ਖਾਰਜ ਕਰਾਉਣਾ ਚਾਹੁੰਦੇ ਨੇ ਤਾਂ ਕਿ ਜਿਹੜੀਆਂ ਆਪਣੀਆਂ ਉਣਤਾਈਆਂ ਰਹਿ ਗਈਆਂ, ਆਪਣਾ ਪੂਰਾ ਨਹੀਂ ਕੀਤਾ, ਉਹ ਤੋਂ ਬਚਾ ਹੋ ਸਕੇ ਤੇ ਜਿਹੜਾ ਫਕਰੇ ਕੌਮ ਉਹ ਵਾਪਸ ਆ ਸਕੇ
ਜੀ।
ਪਰ ਜਿਹੜਾ ਉਹਨੇ ਸਵਾਲ ਖੜਾ ਕੀਤਾ, ਉਹਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੂੰ ਤੱਥਾਂ ਦੇ ਆਧਾਰ ਤੇ ਸਪਸ਼ਟ ਰੂਪ ਚ ਦੇਣਾ ਪੈਣਾ, ਕਿਉਂਕਿ ਪ੍ਰੇਮ ਸਿੰਘ ਚੰਦੂਮਾਜਰਾ ਉਲਝਣ ਚ ਤਾਂ ਪਾ ਰਹੇ ਨੇ ਨਾ, ਗੱਲ ਇਹ ਵੀ ਕਰ ਰਹੇ ਨੇ ਕਿ ਜੱਦਾਰ ਦਾ ਅਸਤੀਫਾ ਹੋ ਗਿਆ ਸੀ, ਗੱਲ ਇਹ ਵੀ ਕਰ ਰਹੇ ਨੇ ਕਿ ਸੁਧਾਰ ਲਹਿਰ ਦੀ ਮੀਟਿੰਗ ਸੀ। ਤੇ ਹੁਣ ਇਸ ਨੂੰ ਆਧਾਰ ਬਣਾ ਕੇ ਜਦੋਂ ਮੈਂ ਇਹ ਸਵਾਲ ਪੁੱਛਿਆ ਬਾਦਲ ਧਿਰ ਦੇ ਲੀਡਰਾਂ ਨੂੰ, ਮੈਂ ਕਿਹਾ ਜੀ ਫਿਰ ਤੁਸੀਂ ਇਹ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਵੀ ਲੈ ਕੇ ਜਾਓਗੇ, ਤਲਬ ਵੀ ਕਰਾਉਣਾ ਜੀ ਉਹਨਾਂ ਨੂੰ? ਉਹ ਕਹਿੰਦੇ ਨਹੀਂ ਜੀ, ਇਹ ਤਾਂ ਜਥੇਦਾਰ ਸਾਹਿਬ ਨੇ ਦੇਖਣਾ ਜੀ, ਇਹ ਤਾਂ ਗਿਆਨੀ ਕੁਲਦੀਪ ਸਿੰਘ ਗੜਗੜ ਦੇਖਣ ਜੀ। ਹੁਣ ਕੀ ਕੋਈ ਕੀ ਤੇਰੇ ਸ਼ਿਕਾਇਤ ਕਰੂਗੀ ਜੀ ਕਿ ਦੇਖੋ ਜੀ ਆਹ ਤਾਂ ਸੱਚ ਹੈ, ਪੁੱਛੋ ਜੀ, ਬੁਲਾਓ ਜੀ, ਤਲਬ ਕਰੋ ਜੀ, ਜਾਂ ਸਿਰਫ ਟਾਰਗੇਟ 2 ਤਰੀਕ ਵਾਲੇ ਫੈਸਲਿਆਂ ਨੂੰ ਖਤਮ ਕਰਨ ਵਾਲਾ ਉੱਧਰ ਨੂੰ? ਸੋ ਇਹ ਸਿਆਸੀ ਕਾਫੀ ਸਿਆਸਤ ਰੰਗ ਵਟਾ ਰਹੀ ਹੈ, ਤੇ ਮੈਨੂੰ ਲੱਗਦਾ ਕਿ ਬਾਦਲ ਧਿਰ ਨਿੱਜੀ ਰੰਜਸ਼ ਦੇ ਤੌਰ ਦੇ ਉੱਤੇ ਜੇ ਨਿਸ਼ਾਨੇ ਤੇ ਆਊਗੀ ਤਾਂ ਉਲਟਾ ਕਿਤੇ ਆਪਣਾ ਵੱਧ ਨੁਕਸਾਨਾ ਕਰ ਲਵੇ, ਜਦੋਂ ਕਿ ਚਾਹੀਦਾ ਇਹ ਹੈ ਕਿ ਨਵੇਂ ਅਕਾਲੀ ਦਲ ਦੇ ਬਰਾਬਰ ਆਪਣੀ ਵੱਡੀ ਲਈ ਖਿੱਚੇ, ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਕਰੇ, ਪੰਜਾਬ ਦੇ ਮੁੱਦਿਆਂ ਤੇ ਲੜੇ, ਲੋਕਾਂ ਨੂੰ ਸਪਸ਼ਟ ਕਰੇ ਕਿ ਬੀਜੇਪੀ ਨਾਲ ਜਾਣਾ ਜਾਂ ਨਹੀਂ ਜਾਣਾ, ਤੇ ਉਹ ਤੋਂ ਵੱਧ ਪੰਜਾਬ ਦੇ ਮੁੱਦਿਆਂ ਤੇ, ਸਿੱਖ ਮੁੱਦਿਆਂ ਤੇ, ਪੰਥਕ ਮੁੱਦਿਆਂ ਤੇ, ਕਿਸਾਨੀ ਦੇ ਮੁੱਦਿਆਂ ਤੇ ਆ ਕੇ ਲੜਾਈ ਲੜੇ, ਨਾ ਕਿ ਜੇ ਨਿੱਜ 'ਚ ਫਸੂਗੀ ਤਾਂ ਸ਼ਾਇਦ ਆਪਣਾ ਵੱਧ ਨੁਕਸਾਨ ਕਰੂਗੀ। ਸੋ ਦੇਖਦੇ ਹਾਂ ਜੀ ਹੁਣ ਤਲਬ ਕਰਨ ਤੱਕ ਵਾਲੇ ਪਾਸੇ ਨੂੰ ਦਮ ਭਰਦੇ ਆ ਜਾਂ ਇਹ ਬਿਆਨੀਏ ਤੌਰ 'ਤੇ ਹੀ ਲੜਦੇ ਆ।
ਦੀਪਕ ਜੀ, ਪਿਛਲੇ ਸਮੇਂ 'ਚ ਨਾ ਸਮੇਂ ਸਮੇਂ ਸਿਰ ਤੁਸੀਂ ਵੀ ਇਹ ਖਬਰ ਸਾਂਝੀ ਕੀਤੀ ਆ, ਕਿਤੇ ਟਿੱਪਣੀ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਜਿਹੜਾ ਮੁਫਤ ਅਨਾਜ ਦਿੱਤਾ ਜਾਂਦਾ, ਅਨਾਜ ਲੈਣ ਵਾਲਾ ਵਿਅਕਤੀ ਕਾਰ 'ਚ ਆਉਂਦਾ, ਕਈ ਵਾਰੀ ਤਾਂ ਮਹਿੰਗੀ ਲਗਜ਼ਰੀ ਗੱਡੀ 'ਚ ਆ ਕੇ ਵੀ ਵਿਅਕਤੀ ਮੁਫਤ ਦਾ ਅਨਾਜ ਲੈ ਕੇ ਜਾਂਦੇ ਨੇ। ਹੁਣ ਕੀ ਇਸ ਗੱਲ ਨੂੰ ਆਧਾਰ ਬਣਾ ਕੇ ਜਾਂ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਇਹ ਨੀਤੀ ਜਾਂ ਇਹ ਦੱਸਿਆ ਗਿਆ ਕਿ ਜਿਹਦੇ ਕੋਲ ਕਾਰ ਆ ਉਹਨੂੰ ਮੁਫਤ ਅਨਾਜ ਨਹੀਂ ਮਿਲੇਗਾ?
ਪੰਜਾਬ ਦੇ ਵਿੱਚ ਨਾ ਇੱਕ ਚਿੱਠੀ ਆ ਗਈ ਕੇਂਦਰ ਸਰਕਾਰ ਦੀ, ਕਿਆ 11 ਲੱਖ ਦੇ ਆਟਾ ਦਾਲ ਸਕੀਮ ਚੋਂ ਨਾ ਕੱਢੋ, 11 ਲੱਖ ਲਾਭਪਾਤਰੀਆਂ ਦੇ ਨਾ ਕੱਟ ਦਿਓ, ਇਹਨਾਂ ਨੂੰ ਆਟਾ ਦਾਲ ਨਹੀਂ ਮਿਲੂਗਾ, ਇਹਨਾਂ ਕੋਲ ਤਾਂ ਕਾਰ ਵੀ ਹੈਗੀ, ਹੈਂ ਇਹ ਤਾਂ ਟੈਕਸ ਭਰਦੇ ਨੇ, ਇਹ ਤਾਂ 5 ਕਿੱਲਿਆਂ ਤੋਂ ਉੱਪਰ ਵਾਲੇ ਨੇ, ਇਸ ਤਰ੍ਹਾਂ ਦੀ ਚਿੱਠੀ ਆ ਗਈ। ਹੁਣ ਇੱਕ ਪਾਸੇ ਤਾਂ ਕੇਂਦਰੀ ਯੋਜਨਾਵਾਂ ਪੰਜਾਬ ਦੇ ਲੋਕਾਂ ਨੂੰ ਪਹੁੰਚਾਉਣ ਦੇ ਲਈ ਬੀਜੇਪੀ ਭੱਬਾਂ ਭਰ, ਦੂਸਰੇ ਪਾਸੇ 11 ਲੱਖ ਦਾ ਨਾਮ ਜੇ ਕੱਟਣ ਦੀ ਚਿੱਠੀ ਆ ਰਹੀ ਆ, ਤਾਂ ਫਿਰ ਆਮ ਆਦਮੀ ਪਾਰਟੀ ਇਸ ਗੱਲੋਂ ਵੀ ਫਿਕਰਮੰਦ ਆ ਕਿ ਲੈ ਵੀ ਨਾਮ ਤਾਂ ਕੱਟਣ ਦਾ ਹੁਕਮ ਦਿੱਲੀ ਤੋਂ ਆਇਆ, ਮੋਦੀ ਨੇ ਦਿੱਤਾ, ਪਰ ਜੇ ਨਾਮ ਕੱਟ ਤੇ ਆਟਾ ਦਾਲ ਨਾਲ ਦਿੱਤਾ, ਲੋਕਾਂ ਨੇ ਗਾਲਾਂ ਸਾਨੂੰ ਕੱਢਣੀਆਂ, ਬਦਨਾਮ ਇਹ ਹੋਣਗੇ ਕਿ ਜੀ ਭਗਵੰਤ ਮਾਨ ਨੇ ਨਾ ਕੱਟਦੇ, ਭਗਵੰਤ ਮਾਨ ਨੇ ਆਟਾ ਦਾਲ ਦੇਣੋਂ ਬੰਦ ਕਰਤਾ
ਜੀ।
ਤੇ ਜੇ ਦੂਸਰੀਆਂ ਯੋਜਨਾਵਾਂ ਦੀ ਜਿਵੇਂ ਉਹਨੂੰ ਕੈਂਪਾਂ ਤੋਂ ਰੋਕਿਆ ਜਾ ਰਿਹਾ, ਤਾਂ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਲਾਭ ਮਿਲਣਾ, ਉਹ ਵੀ ਭਗਵੰਤ ਮਾਨ ਨੂੰ ਕਹਿਣਗੇ ਲਓ ਜੀ ਸਾਨੂੰ ਤਾਂ ਯੋਜਨਾਵਾਂ ਦਾ ਲਾਭ ਮਿਲਣ ਤੋਂ ਰੋਕਤਾ ਭਗਵੰਤ ਮਾਨ ਨੇ। ਸੋ ਦੋਵੇਂ ਪਾਸਿਓਂ ਘਿਰ ਗਈ ਜਿਵੇਂ ਭਗਵੰਤ ਮਾਨ ਦੀ ਸਰਕਾਰ। ਮੈਨੂੰ ਯਾਦ ਹੈ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦਾ ਰਾਜ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਤੇ ਪੰਜਾਬ ਦੇ ਪਿੰਡਾਂ 'ਚ ਜਿਹੜੀਆਂ ਬੈਂਕ ਸ਼ਾਖਾਵਾਂ ਨੇ, ਖਾਸ ਕਰਕੇ SBI ਵਗੈਰਾ ਜਾਂ ਕੁਝ ਕੁ ਵੱਡੇ ਨਾਮੀ ਪ੍ਰਾਈਵੇਟ ਬੈਂਕਾਂ ਦੀਆਂ, ਉਹਨਾਂ ਦੀ ATM ਮਸ਼ੀਨਾਂ ਲੱਗਣੀਆਂ ਸ਼ੁਰੂ ਹੋਈਆਂ। ਤੇ ਜੇ ATM 'ਚ ਪੈਸੇ ਮੁੱਕ ਜਾਣੇ ਤਾਂ ਲੋਕਾਂ ਨੇ ਬਾਦਲ ਸਰਕਾਰ ਨੂੰ ਗਾਲਾਂ ਕੱਢਣ ਲੱਗ ਜਾਣਾ, ਲੈ ਕਾਹਦਾ ਬਾਦਲ ਕਹਿੰਦਾ ਪੰਜਾਬ ਦੇ ਪਿੰਡਾਂ ਦਾ ਮੁੱਖ ਮੰਤਰੀ ਆ ਮੈਂ ਜੀ, ਐਂ ਕਰਦਾ ਲੈ ATM 'ਚ ਤਾਂ ਪੈਸੇ ਨਹੀਂ ਬਾਦਲ ਦੇ ਰਾਹ 'ਚ। ਸੋ ਹੁਣ ਇਹ ਫਿਕਰ ਭਗਵੰਤ ਮਾਨ ਦੀ ਸਰਕਾਰ ਨੂੰ ਹੈ ਕਿ ਯੋਜਨਾ ਕੇਂਦਰ ਦੀ ਹੈ, ਨਾਮ ਕੱਟਣ ਦਾ ਹੁਕਮ ਉੱਥੋਂ ਆਇਆ, ਪਰ ਬਦਨਾਮੀ ਸਾਨੂੰ ਕੱਟਣੀ ਪੈ ਜਾਣੀ ਹੈ ਕਿ ਲਓ ਜੀ ਭਗਵੰਤ ਮਾਨ ਨੇ ਆਟਾ ਦਾਲ ਸਕੀਮ ਬੰਦ ਕਰਤੀ ਸਾਡੀ।
ਜੀ
ਹੁਣ ਜਿਹੜਾ ਆਧਾਰ ਬਣਾਇਆ ਉਹ ਆਧਾਰ ਇਹ ਬਣਾਇਆ ਉਹਨਾਂ ਨੇ ਕਿ ਵੀ ਜਿਹੜਾ ਬੰਦਾ ਟੈਕਸ ਪੇਈ ਹੈ, ਜਿਹੜਾ ਬੰਦਾ 5 ਕਿੱਲਿਆਂ ਤੋਂ ਉੱਪਰ ਵਾਲਾ, ਜਿਹਦੇ ਕੋਲ 4 ਪਹੀਆ ਵਾਹਨ ਹੈ, ਜਿਹੜਾ ਕੋਈ ਪ੍ਰਾਈਵੇਟ ਆਪਣਾ ਕਾਰੋਬਾਰ ਤਕੜਾ ਚਲਾਉਂਦਾ, ਟੈਕਸ ਪੇ ਚ ਆਉਂਦਾ ਜਾਂ ਉਹ, ਉਹ ਸਾਰੇ ਬੰਦਿਆਂ ਨੂੰ ਇਹ ਸਕੀਮ ਜਾਂ ਸਰਕਾਰੀ ਜੋ ਨੌਕਰੀ ਕਰਦਾ ਉਹ ਇਸ ਯੋਜਨਾ 'ਚ ਨਹੀਂ ਆਉਂਦਾ। ਹੁਣ ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ 41 ਲੱਖ ਤੋਂ ਵੱਧ ਲੋਕ, 41.50 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕ ਨੇ ਜਿਹਨਾਂ ਨੂੰ ਆਟਾ ਦਾਲ ਸਕੀਮ ਦਾ ਲਾਭ ਮਿਲਦਾ, ਤੇ ਉਹਦੇ ਵਿੱਚੋਂ 11 ਲੱਖ ਕੱਟੇ ਜਾਣੇ ਆ, ਇਹ ਤਾਂ ਹੁਕਮ ਆ ਗਿਆ। ਮੈਂ ਦੇਸ਼ ਦੇ ਹਵਾਲਿਆਂ ਦੇਖ ਰਿਹਾ ਸੀਗਾ ਕਿ ਕਹਿੰਦੇ ਜੀ 8 ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਨੇ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ, ਜਿਹਨਾਂ ਦੀ ਇਸ ਗੱਲੋਂ ਪਹਿਚਾਣ ਕੀਤੀ ਗਈ ਆ। ਇਹ ਕੀਤਾ ਕਿ ਉਹਨਾਂ ਨੇ ਮਤਲਬ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਤੇ ਤੁਹਾਡਾ ਰਾਸ਼ਨ ਕਾਰਡ, ਇਹਦਾ ਆਪਸ 'ਚ ਕਨੈਕਸ਼ਨ ਕੀਤਾ। ਇਹਦੇ ਕਨੈਕਸ਼ਨ ਨਾਲ ਕਾਸਾ ਡਾਟਾ ਉਹਨਾਂ ਦੇ ਸਾਹਮਣੇ ਆ ਗਿਆ
ਜੀ,
ਉਹ ਡਾਟੇ ਦੇ ਆਧਾਰ ਤੇ ਇਹਨਾਂ ਨੇ ਇਹ ਚੀਜ਼ਾਂ ਚੱਕ ਲਈਆਂ। ਤੇ ਦੇਸ਼ 'ਚ 8 ਕਰੋੜ ਆ ਤੇ ਉਹਦੇ ਵਿੱਚੋਂ 11 ਲੱਖ ਪੰਜਾਬ ਦੇ ਵਿੱਚ ਆ ਜੀ। ਸੋ ਹੁਣ ਇਸ ਮਸਲੇ ਦੇ ਉੱਤੇ ਕੇਂਦਰ ਸਰਕਾਰ ਇਸ ਨੁਕਤੇ ਨਾਲ ਕੱਟ ਕੇ ਅਨਾਜ ਬਚਾਉਣ ਦੀ ਸਕੀਮ ਹੈ ਜਾਂ ਇਹਦੇ ਪਿੱਛੇ ਵੀ ਸਿਆਸਤ ਹੈ, ਇਹ ਤਾਂ ਉਹਨਾਂ ਸਮਾਂ ਦੱਸੂਗਾ। ਪਰ ਪੰਜਾਬ ਦੀ ਸਰਕਾਰ ਫਿਕਰਮੰਦ ਹੈ, 30 ਸਤੰਬਰ ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ ਕਿ 30 ਸਤੰਬਰ ਤੱਕ ਇਹ ਕਾਰਵਾਈ ਮੁਕੰਮਲ ਕਰੋ। ਤੇ ਪੰਜਾਬ ਸਰਕਾਰ ਨੇ ਚਿੱਠੀ ਲਿਖਤੀ ਹੈ ਜੀ ਕੇਂਦਰ ਨੂੰ ਕਿ ਜੀ ਝੋਨੇ ਦਾ ਸੀਜ਼ਨ ਹੋਣਾ ਜੀ, ਉਹਨਾਂ ਦਿਨਾਂ 'ਚ ਔਖਾ ਹੋਊਗਾ ਜੀ, ਉਹ ਤੋਂ ਬਾਅਦ ਕਰ ਲਾਂਗੇ। ਸੋ ਇਹ ਇਹਦੇ ਮਸਲੇ 'ਚ ਆਪਣੇ ਆਪ ਨੂੰ ਅਜੇ ਹੋਏ ਮਹਿਸੂਸ ਕਰਦੇ ਜੀ ਕਿ ਗੱਲ ਸਾਡੇ ਪੈ ਜਾਣਾ ਪੰਗਾ ਜੇ ਲੋਕਾਂ ਦਾ ਆਟਾ ਦਾਲ ਕੱਟ ਲਓਗੇ।
ਦੀਪਕ ਜੀ, ਜੀਓ ਪੋਲੀਟਿਕਸ ਦੇ ਵਿੱਚ ਵੀ ਬਥੇਰਾ ਕੁਛ ਚੱਲੀ ਜਾਂਦਾ। ਹੁਣ ਸਾਨੂੰ ਪਤਾ ਪਿਛਲੇ ਹਫ਼ਤੇ ਵਲਾਦੀਮਿਰ ਪੁਤਿਨ ਇੱਥੇ ਅਲਾਸਕਾ ਆ ਕੇ ਟਰੰਪ ਨਾਲ ਮੁਲਾਕਾਤ ਕਰਕੇ ਗਏ। ਟਰੰਪ ਨੇ ਇੰਡੀਆ ਦੇ ਉੱਪਰ ਇੱਕ ਵਾਧੂ ਟੈਰਿਫਿਕ ਪੈਨਲਟੀ ਇਸ ਕਰਕੇ ਲਗਾਉਣ ਦੀ ਧਮਕੀ ਦਿੱਤੀ ਹੋਈ ਹੈ ਵੀ ਇੰਡੀਆ ਅਤੇ ਰਸ਼ੀਆ ਤੋਂ ਤੇਲ ਖਰੀਦਦਾ, ਅਤੇ ਰਸ਼ੀਆ ਤੋਂ ਤੇਲ ਖਰੀਦਣ ਦਾ ਮਤਲਬ ਇਹ ਹੈ ਕਿ ਤੁਸੀਂ ਰਸ਼ੀਆ ਨੂੰ ਮੁਨਾਫਾ ਦੇ ਰਹੇ ਹੋ, ਜਿਸ ਮੁਨਾਫੇ ਨੂੰ ਵਰਤ ਕੇ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਹੈ। ਸੋ ਇਹ ਨੈਰੇਟਿਵ ਸਿਰਜਿਆ ਹੋਇਆ, ਹਾਲਾਂਕਿ ਕਈਆਂ ਲੋਕਾਂ ਦੇ ਮਨ 'ਚ ਸਵਾਲ ਇਹ ਜ਼ਰੂਰ ਆਉਂਦਾ ਕਿ ਰਸ਼ੀਆ ਤੋਂ ਸਸਤੇ ਭਾਅ ਦੇ ਤੇਲ 'ਤੇ ਚਾਈਨਾ ਵੀ ਖਰੀਦਦਾ ਰਿਹਾ, ਪਰ ਚਾਈਨਾ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਪੈਨਲਟੀ ਟਰੰਪ ਨੇ ਨਹੀਂ ਲਗਾਈ, ਭਾਰਤ ਨੂੰ ਦਮਗੇ ਇਸ ਤਰ੍ਹਾਂ ਦੀ ਥ੍ਰੈਟ ਦਿੱਤੀ ਜਾ ਰਹੀ ਹੈ ਪੈਨਲਟੀ ਦੀ। ਫਿਰ ਅਮਰੀਕਾ ਨੇ ਇਹ ਗੱਲ ਵੀ ਮੰਨੀ ਸੀ ਵੀ ਅਸੀਂ ਭਾਰਤ ਨੂੰ ਇਸ ਕਰਕੇ ਜ਼ਿਆਦਾ ਨਿਸ਼ਾਨੇ 'ਤੇ ਲਿਆ ਸੀ ਤਾਂ ਕਿ ਅਸੀਂ ਰਸ਼ੀਆ 'ਤੇ ਦਬਾਅ ਪਾ ਸਕੀਏ। ਸੋ ਕਾਫ਼ੀ ਕੁਝ ਚੱਲੀ ਜਾਂਦਾ ਪਿਆ। ਰਸ਼ੀਆ ਦੀ ਐਮਬੈਸੀ ਦੇ ਇੱਕ ਅਧਿਕਾਰੀ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ, ਅਤੇ ਉਹਨਾਂ ਨੇ ਭਾਰਤ ਦੇ ਨਾਲ ਆਪਣੀ ਮਿੱਤਰਤਾ ਵਾਲੇ ਸੰਬੰਧਾਂ ਨੂੰ ਇੱਕ ਵਾਰ ਫਿਰ ਤੋਂ ਹੋਰ ਮਜ਼ਬੂਤੀ ਨਾਲ ਉਭਾਰਿਆ, ਅਤੇ ਕਿਹਾ ਵੀ ਜੇ ਪੱਛਮੀ ਮੁਲਕ ਸਾਡੀ ਨਿਖੇਧੀ ਕਰ ਰਹੇ ਨੇ ਮਤਲਬ ਸਭ ਠੀਕ ਠਾਕ ਚੱਲ ਰਿਹਾ।
ਬਿਲਕੁਲ ਜੀ, ਜੇ ਆਪਾਂ ਇਸ ਦਾ ਸਿਧਾਂਤ ਸਮਝੀਏ ਤਾਂ ਰੂਸ ਨੇ ਟਰੰਪ ਨੂੰ ਜਵਾਬ ਦਿੱਤਾ ਹੈ ਕਿ ਭਾਰਤ ਮੇਰਾ ਨੇੜਲਾ ਅਤੇ ਪਿਆਰਾ ਮਿੱਤਰ ਹੈ, ਮੇਰੀ ਉਹਦੇ ਨਾਲ ਸਾਂਝ ਕਾਇਮ ਹੈ। ਟਰੰਪ ਇੱਕ ਪਾਸੇ ਭਾਰਤ ਨੂੰ ਧਮਕਾ ਰਿਹਾ, ਵਾਈਟ ਹਾਊਸ ਨੇ ਗੱਲ ਜਾਰੀ ਕੀਤੀ ਹੈ ਕਿ ਬਿਲਕੁਲ ਜੀ ਟਰੰਪ ਦਾ ਸੁਨੇਹਾ ਭਾਰਤ ਨੂੰ ਦਿੱਤਾ ਗਿਆ ਕਿ ਰੂਸ ਯੂਕਰੇਨ ਦੀ ਜੰਗ ਰੁਕਾਉਣ ਦੇ ਵਿੱਚ ਤੁਸੀਂ ਰੂਸ ਦੇ ਉੱਤੇ ਦਬਾਅ ਬਣਾਓ। ਪਰ ਅਮਰੀਕਾ ਦਾ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਨਾਲ ਵੀ ਮੀਟਿੰਗਾਂ ਕਰਦਾ ਅਤੇ ਪੁਤੀਨ ਨੂੰ ਵੀ ਘਰੇ ਬੁਲਾਉਂਦਾ, ਉਹਦੇ ਆਪਣਾ ਪੁਤੀਨ ਨੂੰ ਵੀ ਘਰੇ ਬੁਲਾਉਂਦਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਵੀ ਘਰੇ ਬੁਲਾਉਂਦਾ
ਜੀ।
ਸੋ ਉਹਨਾਂ ਨਾਲ ਮੁਲਾਕਾਤਾਂ ਦਾ ਦੌਰ ਵੀ ਹੁੰਦਾ, ਅਤੇ ਜੇ ਉੱਥੇ ਤੁਸੀਂ ਨਹੀਂ ਕਰਾ ਪਾ ਰਹੇ ਸੈਟਿੰਗ, ਤੇ ਫਿਰ ਇਹਦੇ ਲਈ ਭਾਰਤ ਨੂੰ ਕਿਉਂ ਵਿੱਚ ਲੈ ਰਹੇ ਹੋ? ਸਿੱਧੀ ਰੋਟੀ ਗੱਲਬਾਤ ਹੋਣ ਲੱਗ ਪਈ ਭਾਈ, ਫਿਰ ਸਿੱਧਾ ਨਿਬੇੜ ਲਓ। ਪਰ ਰੂਸ ਨੇ ਕਿਤੇ ਨਾ ਕਿਤੇ ਟਰੰਪ ਨੂੰ ਇਹ ਜਵਾਬ ਦੇਣ ਦੇ ਲਈ, ਦੇਖੋ ਬੇਸ਼ੱਕ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਵਾਰ ਵੀ ਟਰੰਪ ਦਾ ਨਾਂ ਨਹੀਂ ਲਿਆ ਸਾਰੀ ਇਸ ਟੈਰਿਫ ਵਾਰ ਦੇ ਵਿੱਚ, ਸਾਰੇ ਪ੍ਰਕਿਰਿਆ 'ਚ, ਪਰ ਰੂਸ ਵਾਲੇ ਮਾਮਲੇ 'ਚ ਕਿਤੇ ਨਾ ਕਿਤੇ ਸਾਡੇ ਤੇਲ ਮੰਤਰਾਲਿਆਂ ਨੇ ਸਪਸ਼ਟ ਕਰਤਾ ਸੀਗਾ ਵੀ ਕਿ ਅਸੀਂ ਰੂਸ ਨਾਲ ਕਾਰੋਬਾਰ ਨਹੀਂ ਬੰਦ ਕਰ ਰਹੇ। ਸੋ ਇਹ ਸਪਸ਼ਟਤਾ ਵੀ ਟਰੰਪ ਲਈ ਚੈਲੇਂਜ ਵਰਗੀ ਸੀ। ਸੋ ਉਸ ਤੋਂ ਬਾਅਦ ਰੂਸ ਨੇ ਵੀ ਉਹੀ ਰੁੱਖ ਅਖਤਿਆਰ ਕੀਤਾ, ਰੂਸ ਕਹਿੰਦਾ ਵੀ ਮੇਰਾ ਕਾਰੋਬਾਰ ਵੀ ਜਾਰੀ ਰਹੂਗਾ, ਭਾਰਤ ਚ ਆਵੇ ਤਾਂ ਨਵੇਂ ਸਿਰੇ ਤੋਂ ਮੀਟਿੰਗ ਕਰੇ ਤੇ ਆਪਾਂ ਤਾਂ 5% ਸਸਤਾ ਵੀ ਦੇਵਾਂਗੇ ਉਹਨੂੰ
ਜੀ,
ਚੱਕੇ ਜਿੰਨਾ ਚਾਹੀਦਾ
ਜੀ।
ਬਕਾਇਦਾ ਤੌਰ ਤੇ ਭਾਰਤ ਦੇ ਵਿੱਚ ਬੈਠ ਕੇ ਰੂਸ ਦੇ ਜਿਹੜੇ ਦੂਤਾਵਾਸ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕੀਤੀ
ਜੀ
ਕਿ ਨਵੇਂ ਸਿਰੇ ਤੋਂ ਜੇ ਅਸੀਂ ਆਪਣਾ ਸਮਝੌਤਾ ਸੋਧਣਾ ਤਾਂ ਅਸੀਂ ਤਿਆਰ ਹਾਂ, 5% ਸਸਤਾ ਵੀ ਦੇ ਦਿਆਂਗੇ
ਜੀ।
ਮੈਂ ਕੁਝ ਅੰਕੜੇ ਦੇਖ ਰਿਹਾ ਸੀਗਾ ਕਿ ਜਿਹੜਾ ਆਯਾਤ ਤੇ ਨਿਰਯਾਤ ਦਾ ਕਾਰੋਬਾਰ ਹੈ ਭਾਰਤ ਤੇ ਰੂਸ ਦੇ ਦਰਮਿਆਨ
ਜੀ,
ਉਹਦੇ ਵਿੱਚ 10% ਇਜਾਫਾ ਹੋ ਰਿਹਾ ਐਨੂਅਲ। ਤੇ ਵਾਧਾ ਹੋ ਰਿਹਾ ਮਤਲਬ ਸਲਾਨਾ ਤੌਰ ਤੇ, ਤੇ ਜਿਹਦੇ ਵਿੱਚ ਨਿਰਯਾਤ ਨਿਰਯਾਤ ਚ 8.4% ਦੀ ਦਰ ਨਾਲ ਵੱਧ ਰਿਹਾ ਹਰ ਸਾਲ। ਸੋ ਇਸ ਤਰੀਕਾ ਕਰ ਸਕਦੇ ਤੁਸੀਂ ਇਹ ਦੇਖੋ ਕਿ ਕਹਿੰਦੇ ਭਾਰਤ ਤੇ ਰੂਸ ਦੇ ਵਿਚਾਲੇ ਲਗਭਗ 7 ਲੱਖ ਕਰੋੜ ਦਾ ਦੋ ਪਾਸਿਓਂ ਦੋਵਾਂ ਪਾਸਿਓਂ ਦਵੱਲਾ ਜਿਹੜਾ ਮਤਲਬ ਕਿ ਆਯਾਤ ਨਿਰਯਾਤ ਹੈ ਉਹ ਲਗਭਗ 6.87 ਲੱਖ ਕਰੋੜ ਦਾ ਕਾਰੋਬਾਰ ਹੈ।
ਜੀ
ਤੇ ਅਜਿਹੇ ਦੇ ਵਿੱਚ ਜੇ ਵਾਧਾ ਹੋ ਰਿਹਾ ਹੈ ਨਾ, ਮਤਲਬ ਕਿ ਰੂਸ ਨੂੰ ਕਹਿੰਦੇ ਜੀ ਮਹਿਜ 44,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਰਯਾਤ ਕਰਦਾ ਭਾਰਤ, ਭਾਰਤ ਤੋਂ ਹੁਣ ਤੱਕ ਇਸ ਤਰੀਕਾ ਕਰਦੇ ਹਵਾਲੇ ਨਾਲ। ਸੋ ਇਸ ਦੇ ਲਈ ਮਤਲਬ ਕਿ ਫਿਰ ਕਿਉਂ ਛੱਡਾਂਗੇ ਜੀ ਅਸੀਂ ਉਹ, ਇਹ ਇਹ ਸਾਡੇ ਲਈ ਵੀ ਸਹੀ ਹੈ ਅਤੇ ਉਹਦੇ ਲਈ ਵੀ ਸਹੀ ਹੈ। ਸੋ ਹੁਣ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਟਰੰਪ ਨੂੰ ਇਹ ਜਵਾਬ ਹੈ, ਔਰ ਰੂਸ ਵੱਲੋਂ ਵੀ ਅਤੇ ਭਾਰਤ ਵੱਲੋਂ ਵੀ ਇਹ ਸਾਹਮੀ ਦੇ ਉੱਤੇ। ਸੋ ਆਉਂਦੇ ਦਿਨਾਂ 'ਚ ਹੋ ਸਕਦਾ ਜੀ ਭਾਰਤ ਨੂੰ ਤੇਲ ਸਸਤਾ ਮਿਲੇ, ਪਰ ਕੀ ਦੇਸ਼ ਦੀ ਜਨਤਾ ਨੂੰ ਸਸਤਾ ਮਿਲੂਗਾ ਜਾਂ ਨਹੀਂ, ਇਹਦਾ ਮਤਲਬ ਇਹ ਇਹ ਨਾ ਸਮਝ ਲਿਆ ਜਾਵੇ।
ਜੀ ਬਾਕੀ ਦੀਪਕ ਜੀ ਦੇਖੋ ਜੀਓ ਪੋਲੀਟਿਕਸ ਦੇ ਵਿੱਚ ਆ ਟਰੰਪ ਵੱਲੋਂ ਘੂਰਨ ਕਰਕੇ ਇੰਡੀਆ ਅਤੇ ਚਾਈਨਾ ਵੀ ਨੇੜੇ ਆਉਂਦੇ ਹੁਣ ਦਿਖਦੇ ਪਏ ਨੇ। ਚਾਈਨਾ ਦੇ ਵਿਦੇਸ਼ ਮੰਤਰੀ ਭਾਰਤ ਦੇ ਦੌਰੇ 'ਤੇ ਆਏ, ਹੁਣ ਕਹਿੰਦੇ ਵੀ ਸਿੱਧੀਆਂ ਉਡਾਨਾਂ ਵੀ ਬਹਾਲ ਹੋਣਗੀਆਂ ਇੰਡੀਆ ਅਤੇ ਚਾਈਨਾ ਵਿਚਕਾਰ ਟ੍ਰੇਡ ਨੂੰ ਲੈ ਕੇ ਜਿਹੜਾ ਇੱਕ ਉਹ
ਹੋ ਗਿਆ ਤੇ ਉਡਾਨ ਦਾ ਸਫ਼ਰ ਮੋਦੀ ਜੀ ਵੀ ਕਰਨ ਜਾ ਰਹੇ ਨੇ।
ਹਾਂ ਯੈਸ, ਉਹਨਾਂ ਨੇ ਜਾਣਾ ਹੈ ਜਿਹੜਾ 30 ਇਸ ਮਹੀਨੇ ਦੇ ਅੰਤ 'ਤੇ 31 ਅਤੇ 1 ਨੂੰ ਜਿਹੜਾ ਉੱਥੇ SEO ਹੋ ਰਿਹਾ, SEO ਸ਼ੈਂਘਾਈ ਇਕਨੋਮਿਕ ਆਰਗੇਨਾਈਜੇਸ਼ਨ ਦੀ ਮੀਟਿੰਗ ਆ,
ਇਹ ਦਸੰਬਰ ਤੱਕ ਸ਼ਾਇਦ ਪੁਤੀਨ ਭਾਰਤ ਆ ਰਹੇ ਨੇ।
ਯੈਸ, ਇਹ ਵੀ ਹੋ ਰਿਹਾ। ਜਿਹੜੀ ਆਹ ਫਲਾਈਟਾਂ ਵਾਲੀ ਗੱਲ ਆ ਨਾ ਦੀਪਕ ਜੀ, ਇਹਦੇ ਨਾਲ ਇੱਥੇ ਜਿਹੜੇ ਕੈਨੇਡਾ 'ਚ ਰਹਿਣ ਵਾਲੇ ਵਿਅਕਤੀ ਨੇ, ਇੱਕ ਇਹ ਵੀ ਸੰਕੇਤ ਆ ਵੀ ਹੋ ਸਕਦਾ ਹੁਣ ਇੰਡੀਆ ਦੀਆਂ ਉਡਾਨਾਂ ਥੋੜ੍ਹੀ ਜਿਹੀਆਂ ਸਸਤੀਆਂ ਹੋ ਜਾਣ, ਕਿਉਂਕਿ ਕੈਨੇਡਾ ਤੋਂ ਚਾਈਨਾ ਜਾਣ ਵਾਲੀ ਫਲਾਈਟ, ਫਿਰ ਚਾਈਨਾ ਤੋਂ ਅੱਗੇ ਕਨੈਕਸ਼ਨ ਲੈ ਕੇ ਇੰਡੀਆ ਜਾਣ ਵਾਲੀ ਫਲਾਈਟ ਜਿਹੜਾ ਉਹ ਇਸ ਵੇਲੇ
ਏਅਰ ਰੂਟ ਘੱਟਦਾ।
ਹਾਂਜੀ, ਰੂਟ ਵੀ ਘੱਟਦਾ ਨਾਲੇ, ਕਿਉਂਕਿ ਚਾਈਨੀਜ਼ ਏਅਰਲਾਈਨਸ ਜਦੋਂ ਆ ਗਈਆਂ ਉਹਨਾਂ ਨੇ ਜਿਸ ਪ੍ਰਾਈਸ 'ਤੇ ਕੰਪੀਟ ਕਰਨਾ, ਅਤੇ ਬਾਕੀ ਦੀਆਂ ਉਡਾਨਾਂ ਨੂੰ ਵੀ ਆਪਣੀਆਂ ਪ੍ਰਾਈਸਿਸ ਫਿਰ ਘਟਾਉਣੀਆਂ ਪੈਣਗੀਆਂ।
ਇਹ ਵੀ ਹੈਗਾ ਜੀ, ਬਿਲਕੁਲ।
ਸੋ ਇੱਥੇ
ਸੰਕੇਤ ਨੇ ਕੁਛ
ਕੈਨੇਡਾ ਤੋਂ ਜਾਣ ਵਾਲੇ ਯਾਤਰੀਆਂ ਵਾਸਤੇ, ਇਹ ਟਰੰਪ ਵੱਲੋਂ ਵੱਟੀ ਘੂਰੀ ਦਾ ਇੱਕ ਇਨਡਾਇਰੈਕਟ ਫਾਇਦਾ ਹੋ ਸਕਦਾ।
ਚਲੋ ਦੇਖਦੇ ਹਾਂ ਜੀ। ਨਹੀਂ, ਰੂਸ ਨੇ ਤਾਂ ਇਹ ਵੀ ਆਫਰ ਕੀਤੀ ਹੈ ਭਾਰਤ ਨੂੰ ਕਿ ਜੇ ਤੁਹਾਡਾ ਅਮਰੀਕਾ ਨਾਲ ਉਹ ਨਿਰਯਾਤ ਘਟਦਾ ਹੈ, ਤੁਹਾਡੇ ਉਹਦੇ ਉੱਪਰ ਟੈਰਿਫ ਲਾਉਣ ਕਰਕੇ ਤੁਹਾਡੀਆਂ ਉੱਧਰਲੇ ਕਾਰੋਬਾਰੀ ਸਮਾਨ ਲੈਣੋਂ ਇਨਕਾਰ ਕਰਦੇ ਨੇ, ਤਾਂ ਉਹ 'ਚ ਅਸੀਂ ਵਾਧਾ ਕਰਨ ਲਈ ਤਿਆਰ ਹੋਵਾਂਗੇ।
ਜੀ ਦੀਪਕ ਜੀ, ਬਹੁਤ ਸਾਰੀਆਂ ਇਹੋ ਜਿਹੀਆਂ ਐਪਸ ਚੱਲਦੀਆਂ ਨੇ ਜਿਹਦੇ ਵਿੱਚ ਪੈਸੇ ਲਗਾ ਕੇ ਔਨਲਾਈਨ ਗੇਮ ਵਗੈਰਾ ਖੇਡੀ ਜਾਂਦੀ ਆ, ਹੁਣ ਇਹ ਕੰਮ ਬੰਦ ਹੋ ਜਾਣਾ ਜੀ?
ਬਿਲਕੁਲ ਜੀ, ਭਾਰਤ 'ਚ ਜੇਕਰ ਇਹ ਕਾਨੂੰਨ ਇਸੇ ਰੂਪ 'ਚ ਲਾਗੂ ਹੁੰਦਾ ਤਾਂ ਬੰਦ ਹੋ ਜਾਏਗਾ। ਭਾਰਤ ਦੀ ਸੰਸਦ ਦੇ ਵਿੱਚ ਮਾਨਸੂਨ ਸੈਸ਼ਨ ਦਾ ਆਖਰੀ ਦਿਨ ਸੀ ਵੈਸੇ, ਇਸ ਬਾਰ ਕਾਫੀ ਕੁਛ ਨਵਾਂ ਦੇਖਣ ਨੂੰ ਮਿਲਿਆ, ਜਿਵੇਂ ਚੱਲਦੇ ਸੈਸ਼ਨ 'ਚ ਉਪ ਰਾਸ਼ਟਰਪਤੀ ਦਾ ਅਸਤੀਫਾ ਹੋ ਗਿਆ, ਸਰਕਾਰ ਬੁਰੀ ਤਰ੍ਹਾਂ ਘਿਰੀ ਨਜ਼ਰ ਆਈ, ਤੇ ਹੁਣ ਕੱਲ੍ਹ ਵੀ ਜਿਹੜਾ ਬਿੱਲ ਲਿਆਂਦਾ ਸੀਗਾ ਇਹਨਾਂ ਮੁੱਖ ਮੰਤਰੀਆਂ ਉਹਦੇ ਵਾਲਾ, ਤਾਂ ਉਸ ਮਾਮਲੇ 'ਚ ਸ਼ਾਇਦ ਇਹ 11 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਅਮਿਤ ਸ਼ਾਹ ਕੰਨੀ ਕਾਗਜ਼ ਦੇ ਗੋਲੇ ਉਛਾਲੇ ਗਏ, ਮਾਰੇ ਗਏ ਹੈ ਨਾ, ਤੇ ਨਰਿੰਦਰ ਮੋਦੀ ਦੀ ਆਮਦ ਤੇ ਇਹਨਾਂ ਵੋਟ ਚੋਰ ਚੋਣ ਚੋਰ ਕੁਰਸੀ ਛੋੜੋ ਮਤਲਬ ਇਹੋ ਜਿਹੇ ਨਾਅਰੇ ਲੱਗੇ ਹੋਣ, ਇਹ ਸ਼ਾਇਦ ਪਹਿਲੀ ਵਾਰ ਹੋਇਆ। ਪਰ ਇਹ ਸਭ ਦੇ ਦਰਮਿਆਨ ਇੱਕ ਚੰਗਾ ਬਿੱਲ ਵੀ ਆਇਆ ਜੀ, ਜਿਹੜਾ ਇਸ ਔਨਲਾਈਨ ਗੇਮ ਨੂੰ ਲੈ ਕੇ ਸੀਗਾ, ਜਿਹਦੇ ਵਿੱਚ ਪੈਸੇ ਲਾ ਕੇ ਬੱਚੇ ਜ਼ਿਆਦਾਤਰ ਖੇਡਦੇ ਨੇ, ਲੋਕ ਵੀ ਖੇਡ ਜਾਂਦੇ ਨੇ, ਮਤਲਬ ਉਸ ਪ੍ਰਕਿਰਿਆ ਨੂੰ ਧਿਆਨ 'ਚ ਰੱਖਣਾ। ਇਸ ਨੂੰ ਦੋ ਸ਼੍ਰੇਣੀਆਂ 'ਚ ਰੱਖਿਆ ਗਿਆ, ਇੱਕ ਹੈਗਾ ਈ ਸਪੋਰਟਸ ਜਿਹਨੂੰ ਸਰਕਾਰ ਕਹਿ ਰਹੀ ਹੈ ਅਸੀਂ ਬੜਾਵਾ ਦੇਵਾਂਗੇ, ਉਹ 'ਚ ਪੈਸੇ ਨਹੀਂ ਲੱਗਦੇ,
ਜੀ
ਇੱਕ ਹੈ ਜਿਹੜੀਆਂ ਗੇਮਾਂ 'ਚ ਪੈਸੇ ਲੱਗ ਕੇ ਖੇਡੇ ਜਾਂਦੇ ਨੇ। ਸੋ ਇਸ ਨੂੰ ਧਿਆਨ 'ਚ ਰੱਖਦੇ ਉਹਨਾਂ ਨੇ ਕਿਹਾ ਵੀ ਕਿ ਜਿਹੜਾ ਵੀ ਔਨਲਾਈਨ ਇਹ ਪੈਸੇ ਵਾਲੀ ਗੇਮਾਂ ਖਿਲਾਏਗਾ ਉਹੀ ਜੀ ਕੰਪਨੀ ਦੇ ਉੱਤੇ 3 ਸਾਲ ਦੀ ਕੈਦ ਤੇ 1 ਕਰੋੜ ਤੱਕ ਦਾ ਜੁਰਮਾਨਾ ਹੋਏਗਾ, ਜੇਕਰ ਇਸ ਬਿੱਲ ਦੇ ਉੱਤੇ ਕਾਨੂੰਨੀ ਤੌਰ 'ਤੇ ਲਾਗੂ ਹੋਣ ਤੋਂ ਬਾਅਦ ਵੀ ਕੋਈ ਅਜਿਹਾ ਕਰਜ਼ਾ ਪਾਇਆ ਗਿਆ ਹੈ ਨਾ। ਫਿਰ ਜਿਹੜੇ ਜੇ ਇਹ ਜਿਹੀਆਂ ਗੇਮਾਂ ਦੀ ਕੋਈ ਇਸ਼ਤਿਹਾਰ ਵੀ ਦੇਗਾ ਤਾਂ ਉਹਦੇ ਪਰ ਵੀ 2 ਸਾਲ ਦੀ ਕੈਦ ਤੇ 50 ਲੱਖ ਤੱਕ ਦਾ ਜੁਰਮਾਨਾ ਹੋਏਗਾ। ਜੇ ਮਨੀ ਗੇਮ ਦੇ ਲਈ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਉਪਲਬਧ ਕਰਾਈ ਕਿਸੇ ਨੇ ਕਿ ਇਹ ਚੀਜ਼ਾਂ ਵੀ ਬੈਨ ਹੋ ਜਾਣਗੀਆਂ ਕਿ ਪੈਸੇ ਟ੍ਰਾਂਸਫਰ ਹੀ ਨਾ ਹੋ ਸਕਣ, ਜੇ ਤਾਂ ਵੀ ਕਿਸੇ ਨੇ ਕੋਈ ਅਜਿਹਾ ਕੰਮ ਕਰਾਇਆ ਤਾਂ ਉਹਨੂੰ ਵੀ 3 ਸਾਲ ਦੀ ਕੈਦ ਤੇ 1 ਕਰੋੜ ਤੱਕ ਦਾ ਜੁਰਮਾਨਾ ਹੋਏਗਾ। ਹੁਣ ਤੱਕ ਜਿਹੜੇ ਲੋਕ ਜਾਂ ਬੱਚੇ ਅਜਿਹੀਆਂ ਗੇਮਾਂ ਖੇਡਦੇ ਸੀ ਉਹ ਵੀ ਅਪਰਾਧੀ ਦੀ ਸ਼੍ਰੇਣੀ 'ਚ ਆ ਜਾਂਦੀ ਸੀ ਜੇ ਕਿਸੇ ਇਹੋ ਜਿਹੇ ਸੱਟੇਬਾਜ਼ੀ 'ਚ ਕਿਸੇ 'ਚ ਫੜੇ ਜਾਣ। ਹੁਣ ਉਹ ਜੇ ਖੇਲਣ ਵਾਲਾ ਬੰਦਾ ਹੋਊਗਾ ਜਿਹੜਾ ਜਿਹੜਾ ਇੰਡੀਪੈਂਡੈਂਟ ਖੇਲਦਾ, ਨਾ ਕਿ ਦੜੇ ਸੱਟੇ ਵਾਂਗ 25 ਜਣੇ ਬੈਠ ਕੇ 40 ਕੰਪਿਊਟਰ ਲੈ ਕੇ 40 ਮੋਬਾਈਲ ਲੈ ਕੇ ਖੇਡ ਰਹੇ ਨੇ, ਉਹ ਨਹੀਂ। ਜੇ ਇੰਡੀਵਿਜੁਅਲ ਬੱਚਾ ਕੋਈ ਕਿਸੇ ਪਰਿਵਾਰ ਦਾ ਜਾਂ ਵਿਅਕਤੀ ਕੋਈ ਔਰਤ ਜਾਂ ਕੋਈ ਖੇਡਦਾ ਹੈ ਤਾਂ ਉਸ ਨੂੰ ਅਪਰਾਧੀ ਵਜੋਂ ਨਹੀਂ, ਉਹਨੂੰ ਪੀੜਿਤ ਵਜੋਂ ਦੇਖਿਆ ਜਾਊਗਾ ਕਿ ਉਸਨੂੰ ਸ਼ਿਕਾਰ ਬਣਾ ਕੇ, ਕਿਉਂਕਿ ਇਹ ਮਾਨਸਿਕ ਤੌਰ ਦੇ ਉੱਤੇ ਵੀ ਨੁਕਸਾਨ ਪਹੁੰਚਾ ਰਹੀ ਹੈ, ਇਹ ਸਰੀਰਕ ਤੌਰ 'ਤੇ ਵੀ ਨੁਕਸਾਨ ਪਹੁੰਚਾ ਰਹੀ ਹੈ ਅਤੇ ਆਰਥਿਕ ਤੌਰ 'ਤੇ ਬੱਚਿਆਂ ਨੇ ਮਾਂ ਪਿਓ ਦੇ ਖਾਤੇ ਤੱਕ ਖਾਲੀ ਕਰਤੇ।
ਜੀ ਜੀ ਜੀ
ਤੇ ਕਈ ਵਾਰ ਪਰਿਵਾਰਾਂ ਪਰਿਵਾਰਾਂ 'ਤੇ ਜਾਂ ਬੱਚਿਆਂ ਦੀ ਖੁਦਕੁਸ਼ੀ ਤੱਕ ਵੀ ਗਏ ਨੇ ਮਾਮਲੇ।
ਜੀ
ਸੋ ਇਹ ਸਾਰੀ ਸਥਿਤੀ ਨੇ ਮਤਲਬ ਇਹ ਹਾਲਤ ਪੈਦਾ ਕਰਤੀ, ਜਿਹਦੇ ਬਾਅਦ ਮਤਲਬ ਕਿ ਹੁਣ ਪਤਾ ਲੱਗ ਰਿਹਾ ਕਿ ਇਹਦੇ ਉੱਤੇ ਸਰਕਾਰ ਨੇ ਫਿਰ ਪਹਿਲਾਂ ਲੋਕ ਸਭਾ 'ਚ ਫਿਰ ਰਾਜ ਸਭਾ 'ਚ ਅਤੇ ਹੁਣ ਰਾਸ਼ਟਰਪਤੀ ਤੱਕ ਜਾ ਰਿਹਾ। ਜੇ ਬਿੱਲ ਦੇ ਉੱਤੇ ਮੋਹਰ ਲੱਗ ਜਾਂਦੀ ਆ, ਪੈਸੇ ਲਾ ਕੇ ਖੇਡਣ ਵਾਲੀ ਔਨਲਾਈਨ ਗੇਮਸ ਇਹ ਜੇ ਪਾਬੰਦੀ ਲੱਗ ਜਾਂਦੀ ਆ, ਉਹ ਤੋਂ ਬਾਅਦ ਕੋਈ ਕਰਦਾ ਤਾਂ ਜੁਰਮਾਨਾ ਵੀ ਹੋਏਗਾ, ਨਹੀਂ ਤਾਂ ਉਮੀਦ ਹੈ ਜੀ ਕਿ ਇਹਦੇ 'ਤੇ ਬੈਨ ਹੋ ਜਾਏਗਾ। ਮੈਂ ਦੇਖ ਰਿਹਾ ਸੀਗਾ 20,000 ਕਰੋੜ ਰੁਪਇਆ 1 ਸਾਲ 'ਚ ਉੱਡਦਾ ਭਾਰਤ ਦਾ ਇਹਨਾਂ ਗੇਮਾਂ 'ਚ, ਜਿਹੜਾ ਲੋਕਾਂ ਦਾ ਧੋਖੇ ਨਾਲ ਉਡਾਇਆ ਜਾਂਦਾ, 20,000 ਕਰੋੜ 1 ਸਾਲ।
ਦੀਪਕ ਜੀ, ਜਦੋਂ IPL ਚੱਲਦਾ, ਇੱਕ ਉਹ ਐਪ ਦੀ ਬੜੀ ਚਰਚਾ ਹੁੰਦੀ ਹੈ, ਉਹ ਕਹਿੰਦੇ ਟੀਮ ਬਣਾਓ ਅਤੇ ਖੇਡੋ ਅਤੇ ਪੈਸੇ ਜਿੱਤੋ, ਉਹ ਤੇ ਇੰਡੀਅਨ ਟੀਮ ਦੇ ਸਪੌਂਸਰ ਵੀ ਹੈਗੇ ਨੇ, ਉਹਨਾਂ ਦਾ ਲੋਗੋ ਟੀਮ ਦੇ
ਚੰਗੇ ਚੰਗੇ ਭਲੇ ਖਿਲਾੜੀ ਉਹਨਾਂ ਨੂੰ ਸਪੌਂਸਰਸ਼ਿਪ ਕਰਦੇ ਨੇ।
ਸੋ ਉਹਨਾਂ ਨੂੰ ਵੀ ਆਪਣਾ ਹੁਣ ਜਿਹੜਾ ਆਹ ਪੈਸੇ ਲਾ ਕੇ ਖੇਡਣ ਵਾਲਾ ਕੰਮ ਉਹ ਵੀ ਫਿਰ ਬੰਦ ਹੋਊਗਾ ਜੇ ਇਹ ਕਾਨੂੰਨ ਇਨ ਬਿਨ ਪਾਸ ਹੋ ਜਾਂਦਾ
ਜੀ।
ਜੀ,
ਜਾਂ ਫਿਰ ਚੋਰ ਮੋਰੀਆਂ ਲੱਭ ਲੈਂਦੇ ਹੁੰਦੇ ਨੇ, ਉਹ ਕੋਈ ਨਾ ਕੋਈ ਚੋਰ ਮੋਰੀ ਛੱਡ ਲੈਂਦੇ ਨੇ, ਫਿਰ ਉਸ ਤਰੀਕੇ ਨਾਲ ਐਂਟਰੀ ਹੁੰਦੀ, ਇਹ ਵੀ ਹੈਗਾ।
ਦੇਖਣਾ ਹੋਏਗਾ ਜੀ। ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ ਫਿਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।